ਪਤੀ ਦਾ ਘਰ ਆ ਜਾਣਾ, ਪਤੀ ਦਾ ਮੁਖ ਵੇਖ ਲੈਣਾ, ਉਹ ਇੰਤਜ਼ਾਰ ਦੀਆਂ ਘੜੀਆਂ ਜੋ ਲੰਘੀਆਂ ਸੀ ਉਹ ਹੁਣ ਸੁੱਖ ਸਰੂਪ ਹੋ ਕੇ ਜਾਪਣ ਲੱਗ ਪੈਂਦੀਆਂ। ਸੱਚ ਹੈ ਇੰਤਜ਼ਾਰ ਦਾ ਸੰਬੰਧ ਵੀ ਪਿਆਰ ਨਾਲ ਹੈ। ਸਮਝਣਾ ਪਏਗਾ ਜਿਸ ਦੇ ਇੰਤਜ਼ਾਰ ਵਿੱਚ ਇਹ ਜੀਵ ਖੜਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਰਿਪ ਸਤਨਾਮ ਸ਼੍ਰੀ, ਇਹ ਸੋਚਣਾ ਪਏਗਾ। ਜਿਸ ਦੇ ਇੰਤਜ਼ਾਰ ਵਿੱਚ ਹੈ ਜਦੋਂ ਆਲਸੀ ਨਹੀਂ ਰਿਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਦਾਸ ਨੇ ਕਈ ਵਾਰੀ ਇਹ ਵਿਚਾਰ ਹੁੰਦਾ ਹੈ ਜਦੋਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਮਿੱਤਰ ਹੋਵੇ, ਤੇ ਅਸੀਂ ਪਤਾ ਕੀ ਕਰਦੇ ਹਾਂ ਉਸ ਸਮੇਂ ਤੱਕ ਇੰਤਜ਼ਾਰ ਵਿੱਚ ਬੈਠੇ ਰਹਿੰਦੇ ਹਾਂ। ਇੰਤਜ਼ਾਰ ਚ ਬੈਠੇ ਬੈਠੇ ਪਤਾ ਨਾਲ ਇੱਕ ਹੋਰ ਕੰਮ ਕੀ ਕਰਦੇ ਹਾਂ, ਉੱਤੇ ਆਉਣ ਤੋਂ ਪਹਿਲਾਂ ਜਿਹੜੀ ਚੰਗੀ ਤੋਂ ਚੰਗੀ ਵਸਤੂ ਹੁੰਦੀ ਹੈ ਨਾ, ਅਸੀਂ ਕਹਿੰਦੇ ਹਾਂ ਬਹੁਤ ਹੀ ਚੰਗੀ ਹੋਵੇ। ਅਜੇ ਮਿੱਤਰ ਨੂੰ ਨਹੀਂ ਪਤਾ ਜਿਹਨੇ ਆਉਣਾ, ਜਿਹੜੀ ਅਸੀਂ ਆਪਣੇ ਆਪ ਨੂੰ ਚੰਗੀ ਵਸਤੂ ਸਮਝਦੇ ਹਾਂ ਨਾ, ਉਹ ਪਹਿਲਾਂ ਤਿਆਰੀ ਕਰੀ ਦੀ ਹੈ, ਉਹ ਤਿਆਰ ਕਰਕੇ ਰੱਖੀ ਦੀ ਹੈ ਕਿ ਮੇਰਾ ਪਿਆਰਾ ਆਏਗਾ, ਇੰਤਜ਼ਾਰ ਖਤਮ ਹੋ ਜਾਏਗੀ, ਮੇਰੇ ਕੋਲ ਬੈਠੇਗਾ ਤਾਂ ਮੈਂ ਇਹ ਭੇਟਾ ਉਸਦੇ ਚਰਨਾਂ ਵਿੱਚ ਰੱਖਾਂਗਾ। ਜੋ ਸਤਨਾਮ ਸ਼੍ਰੀ, ਠੀਕ ਹੈ। ਅਤੇ ਸੱਚ ਹੈ ਜਦੋਂ ਭੇਟਾ ਰੱਖੀ ਦੀ ਹੈ, ਹੁਣ ਇਹ ਗੱਲ ਇੱਕ ਹੋਰ ਹੈ ਕਿ ਜਿਹੜੀ ਤੁਸੀਂ ਭੇਟਾ ਰੱਖੀ ਹੈ ਉਹ ਪਿਆਰੇ ਨੂੰ ਸਵੀਕਾਰ ਵੀ ਹੋਣੀ ਚਾਹੀਦੀ ਹੈ। ਜਪ ਸਤਨਾਮ ਸ਼੍ਰੀ ਦੇ, ਜਦੋਂ ਸਵੀਕਾਰ ਹੋ ਜਾਏ ਤੁਹਾਡੀ ਰੱਖੀ ਹੋਈ ਭੇਟਾ, ਫਿਰ ਤੁਸੀਂ ਵੇਖਣਾ ਕਿ ਸਾਡੇ ਅਤੇ ਤੁਹਾਡੇ ਵਿੱਚ ਕੀ ਅਵਸਥਾ ਹੁੰਦੀ ਹੈ। ਅਤੇ ਫਿਰ ਮੈਂ ਸੱਚ ਕਹਿ ਦਿਆਂ, ਪਰਮਾਤਮਾ ਨਾਲ ਪਿਆਰ ਹੋ ਜਾਏ, ਉਸ ਦੀ ਇੰਤਜ਼ਾਰ ਹੋ ਜਾਏ। ਜਪ ਸਤਨਾਮ ਸ਼੍ਰੀ, ਜਿਹੜੇ ਪਿਆਰ ਪਰਮਾਤਮਾ ਨਾਲ ਪਿਆਰ ਹੋ ਜਾਏ ਉਸ ਦੀ ਇੰਤਜ਼ਾਰ ਹੋ ਜਾਏ, ਉਸ ਦੀ ਇੰਤਜ਼ਾਰ ਵਿੱਚ ਯਾਦ ਰਹੇ, ਹਰ ਸਮੇਂ ਉਸ ਦੀ ਯਾਦ ਰਹੇ, ਉਸ ਦੀ ਯਾਦ ਵਿੱਚ ਮੈਂ ਸੱਚ ਆਖਾਂਗਾ। ਅਤੇ ਯਾਦ ਕਰਨ ਵਾਲਾ ਪਤਾ ਕੀ ਸੋਚੇਗਾ, ਸਭ ਤੋਂ ਅਮੋਲਕ ਵਸਤੂ ਮੇਰੇ ਪ੍ਰਾਣ ਹਨ, ਹੇ ਪਿਆਰੇ ਜੇ ਤੂੰ ਮੇਰੇ ਕੋਲ ਆ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਪ੍ਰਾਣਾਂ ਦੀ ਭੇਟਾ ਤੇਰੇ ਅੱਗੇ ਕਰ ਦਿੰਦਾ। ਇਹ ਕਹਿਣ ਨਾਲ ਗੱਲ ਨਹੀਂ ਹੈ। ਔਰ ਜਿਹੜਾ ਹੁਣ ਪ੍ਰਾਣ ਭੇਟ ਕਰਨ ਲੱਗਿਆ, ਕਦੇ ਕੋਈ ਸੋਚ ਸਕਦਾ ਹੁਣ ਆਲਸੀ ਹੋਏਗਾ? ਜਪ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਸੋਚ ਸਕਦਾ? ਹੇ ਪ੍ਰਭੂ ਕਿਰਪਾ ਕਰੋ, ਕੀੜੀ ਦੇ ਘਰ ਭਗਵਾਨ ਆਇਆ, ਮੇਰੇ ਪ੍ਰਾਣ ਹੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਨ, ਪ੍ਰਾਣ ਹੀ ਸਵੀਕਾਰ ਕਰੋ। ਪਰ ਜਿਸ ਦਾ ਪਿਆਰ ਹੈ ਤੇ ਮੇਰਾ ਪਿਆਰਾ ਪਤਾ ਕੀ ਕਹਿੰਦਾ, ਪ੍ਰਾਣ ਵੀ ਉਸੇ ਦੇ ਸਵੀਕਾਰ ਹੋਣਗੇ ਜਿਸ ਨੇ ਪਿਆਰੇ ਦੇ ਹੁਕਮ ਨੂੰ ਸੁਣਿਆ, ਸਮਝਿਆ ਤੇ ਮੰਨਿਆ ਹੈ। ਜੇ ਪੁੱਛ ਸਤਨਾਮ ਸ਼੍ਰੀ, ਉਹ ਪ੍ਰਾਣ ਸਵੀਕਾਰ ਕਰਦਾ, ਉਹ ਭੇਟਾ ਸਵੀਕਾਰ ਹੁੰਦੀ ਹੈ ਜਿਸ ਦੇ ਅੱਗੇ ਰੱਖ ਰਹੇ ਹਾਂ ਕਿ ਸਿਰਫ ਭੇਟਾ ਹੀ ਰੱਖ ਰਹੇ ਹਾਂ ਕਿ ਕੀ ਉਸਦਾ ਹੁਕਮ ਵੀ ਮੰਨੀਦਾ ਹੈ। ਇੱਕ ਗੱਲ ਹੋਰ, ਜਿਵੇਂ ਪਿਆਰੇ ਦੀ ਇੰਤਜ਼ਾਰ ਹੈ, ਪਿਆਰੇ ਦੀ ਇੰਤਜ਼ਾਰ ਲਈ ਪਿਆਰ ਪਾਉਣ ਲਈ ਜੁਗਤ ਕੀ ਹੈ? ਜਪ ਸਤਨਾਮ ਸ਼੍ਰੀ। ਹੁਣ ਜਿਸ ਪਿਆਰੇ ਦੇ ਇੰਤਜ਼ਾਰ ਲਈ ਅਸੀਂ ਪ੍ਰਾਣ ਭੇਟਾ ਕਰਨਾ ਚਾਹੁੰਦੇ ਹਾਂ, ਉਸ ਪਿਆਰੇ ਦੇ ਪਿਆਰ ਲਈ ਉਸਦੇ ਪਿਆਰ ਨੂੰ ਪਾਉਣ ਦੀ ਜੁਗਤ ਕੀ ਹੈ? ਅਤੇ ਸੱਚ ਮੈਂ ਆਖਦੇ ਹਾਂ ਕਿ ਜਿਸ ਨੂੰ ਹਰ ਸਮੇਂ ਮੌਤ ਦੀ ਇੰਤਜ਼ਾਰ ਹੈ ਉਹ ਵੀ ਆਲਸੀ ਨਹੀਂ ਹੈ। ਜਪ ਸਤਨਾਮ ਸ਼੍ਰੀ। ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਨਹੀਂ ਉਹ ਆਲਸੀ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਰਹਿੰਦੀ ਹੈ ਉਹ ਚੇਤੇ ਰੱਖਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਉਹ ਪ੍ਰਭੂ ਦੀ ਬੰਦਗੀ ਕਰਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਤਾਂ ਉਹ ਫਿਰ ਪਿਆਰ ਵੀ ਕਰਦੇ, ਮੌਤ ਦੀ ਇੰਤਜ਼ਾਰ ਹੈ ਜੇ ਚੇਤੇ ਹੈ, ਉੱਥੇ ਆਲਸ ਕੋਈ ਨਹੀਂ ਹੈ। ਸੱਚਮੁੱਚ ਫਿਰ ਉਹ ਆਲਸੀ ਨਹੀਂ ਹੁੰਦਾ ਜਿਸ ਨੂੰ ਮੌਤ ਦੀ ਇੰਤਜ਼ਾਰ ਹੈ। ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ ਗਿਆਨ ਦੇਣ ਲੱਗਿਆਂ ਇੱਕ ਗੱਲ ਆਖੀ, ਹੇ ਸੁਖਦੇਵ ਮੁਨੀ, ਤੂੰ ਇਸ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਆ। ਸੁਖਦੇਵ ਮੁਨੀ ਰਾਜੇ ਜਨਕ ਦੇ ਕਹਿਣ 'ਤੇ ਉਸ ਸ਼ਹਿਰ ਦਾ ਚੱਕਰ ਲਗਾਉਣ ਚਲਾ ਗਿਆ। ਜਦੋਂ ਪੂਰਾ ਚੱਕਰ ਲਗਾ ਕੇ ਆਇਆ, ਰਾਜੇ ਜਨਕ ਨੇ ਪੁੱਛਿਆ, ਹੁਣ ਤੇਰੀ ਅਵਸਥਾ ਕੀ ਹੈ? ਆਖਣ ਲੱਗਿਆ, ਮੈਂ ਸ਼ਹਿਰ ਵਿੱਚ ਬਹੁਤ ਕੁਛ ਦੇਖਿਆ, ਮੈਂ ਬੜੀਆਂ ਖੇਲਾਂ ਵੇਖੀਆਂ, ਲੋਕੀ ਹੱਸਦੇ ਵੇਖੇ, ਮੈਂ ਲੋਕੀ ਨੱਚਦੇ ਟੱਪਦੇ ਵੇਖੇ, ਮੈਂ ਸ਼ਹਿਰ ਦੀਆਂ ਸਾਰੀਆਂ ਰੌਣਕਾਂ ਨੂੰ ਵੇਖਿਆ, ਮੈਂ ਸ਼ਹਿਰ ਦੇ ਵਿੱਚ ਜੰਮਦੇ ਜੀਵ ਵੇਖੇ, ਮਰਦੇ ਵੀ ਵੇਖੇ, ਮੈਂ ਮੁਰਦੇ ਵੀ ਵੇਖੇ, ਹਾਹਾਕਾਰ ਵੀ ਵੇਖੀ, ਪੁਕਾਰਾਂ ਵੀ ਵੇਖੀਆਂ, ਮੈਂ ਸ਼ਹਿਰ ਵਿੱਚ ਠੱਗੀਆਂ ਹੁੰਦੀਆਂ ਵੀ ਵੇਖੀਆਂ, ਤੇ ਸ਼ਹਿਰ ਵਿੱਚ ਭਗਤੀ ਦੇ ਭਗਤਾਂ ਵੱਲੋਂ ਉਪਰਾਲੇ ਵੀ ਵੇਖੇ। ਰਾਜੇ ਜਨਕ ਨੇ ਕਿਹਾ, ਤੇਰੀ ਕੀ ਅਵਸਥਾ ਹੈ? ਸੁਖਦੇਵ ਮੁਨੀ, ਹੁਣ ਤੇਰੀ ਕੀ ਅਵਸਥਾ ਹੈ? ਕਹਿਣ ਲੱਗਿਆ, ਮੇਰਾ ਮਨ ਇਸ ਸ਼ਹਿਰ ਦੇ ਜੋ ਖੇਲਾਂ ਹਨ ਉਹਨਾਂ ਖੇਲਾਂ ਵਿੱਚ ਮਸਤ ਹੋ ਗਿਆ। ਕਹਿੰਦੇ, ਤੇਰਾ ਮਨ ਖੇਲਾਂ ਵਿੱਚ ਮਸਤ ਹੋ ਗਿਆ ਹੈ, ਤੇ ਹੁਣ ਤੇਰਾ ਮਸਤ ਮਨ ਦੀ ਕੀ ਅਵਸਥਾ ਹੈ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ, ਉਹਨਾਂ ਵਿੱਚ ਹੀ ਉਰਜ ਗਿਆ ਹੈ। ਉਰਜਣ ਤੋਂ ਬਾਅਦ ਤੇਰੀ ਕੀ ਅਵਸਥਾ ਹੈ? ਕਹਿੰਦੇ, ਮੈਂ ਉਸੇ ਨੂੰ ਹੀ ਸੱਚ ਮੰਨ ਲਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ ਮੰਨਿਆ ਸੱਚ? ਮੈਨੂੰ ਉਹਨਾਂ ਵਿੱਚ ਸੁੱਖ ਵੀ ਜਾਪੇ ਹਨ, ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਿਆ ਕਿ ਮੈਂ ਉੱਧਰ ਕਿਉਂ ਫਸ ਗਿਆ ਹਾਂ। ਰਾਜੇ ਜਨਕ ਨੇ ਬੁਲਾਇਆ, ਦੂਸਰਾ ਦਿਨ ਆ ਗਿਆ। ਕਹਿੰਦੇ, ਇੱਕ ਦੀਵਾ ਹੈ, ਦੀਵੇ ਵਿੱਚ ਤੇਲ ਭਰ ਦਿੱਤਾ ਤੇ ਸੁਖਦੇਵ ਮੁਨੀ ਦੇ ਹੱਥ ਵਿੱਚ ਫੜਾ ਦਿੱਤਾ, ਮਗਰ ਹੀ ਇੱਕ ਬੰਦਾ ਤਲਵਾਰ ਲੈ ਕੇ ਮਗਰ ਤੋਰ ਦਿੱਤਾ, ਨੰਗੀ ਤਲਵਾਰ ਲੈ ਕੇ ਆਖਿਆ, ਸ਼ਹਿਰ ਦਾ ਚੱਕਰ ਲਗਾ ਕੇ ਆ, ਦੀਵਾ ਫੜ ਕੇ ਵੇਖੀ, ਇੱਕ ਤੇਲ ਦਾ ਤੁਪਕਾ ਵੀ ਧਰਤੀ ਤੇ ਨਾ ਡਿੱਗੇ, ਜੇ ਤੇਲ ਦਾ ਤੁਪਕਾ ਡਿੱਗ ਗਿਆ ਤਾਂ ਇਹ ਤਲਵਾਰ ਦੇ ਨਾਲ ਤੇਰਾ ਸਿਰ ਕੱਟ ਦਿੱਤਾ ਜਾਏਗਾ। ਹੁਣ ਸੁਖਦੇਵ ਮੁਨੀ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਆ ਗਿਆ, ਇੱਕ ਤੇਲ ਦਾ ਤੁਪਕਾ ਵੀ ਨਹੀਂ ਡਿੱਗਿਆ। ਰਾਜੇ ਜਨਕ ਨੇ ਪੁੱਛਿਆ, ਹੁਣ ਕੀ ਤੂੰ ਵੇਖਿਆ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੂੰ ਸ਼ਹਿਰ ਵਿੱਚ ਕੀ ਵੇਖਿਆ? ਕਹਿੰਦੇ, ਤੁਹਾਨੂੰ ਵੇਖਣ ਦੀ ਚੇਤੇ ਸੀ, ਮੈਨੂੰ ਮੌਤ ਚੇਤੇ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਮੈਂ ਇੱਕ ਅੱਖ ਦੀ ਪਲਕ ਇੱਕ ਵਾਰੀ ਦੂਸਰੇ ਪਾਸੇ ਵੇਖਣ ਵਿੱਚ ਲਾ ਦਿੱਤੀ ਤੇ ਤੇਲ ਡੁੱਲ ਜਾਏਗਾ। ਜੇ ਤੇਲ ਦਾ ਤੁਪਕਾ ਡੁੱਲ ਗਿਆ ਮਗਰ ਤਲਵਾਰ ਵਾਲਾ ਮੇਰੀ ਗਰਦਨ ਕੱਟ ਦੇਗਾ। ਮੈਨੂੰ ਮੌਤ ਦਾ ਡਰ ਸੀ ਤੇ ਇਸ ਦੀਵੇ ਨਾਲ ਪਿਆਰ ਹੋ ਗਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਦੀਵੇ ਵਿੱਚ ਟਿਕ ਗਿਆ। ਮੇਰੀ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਇਸ ਦੀਵੇ ਦੇ ਤੇਲ ਵਿੱਚ ਟਿਕ ਗਿਆ। ਰਾਜਾ ਜਨਕ ਬੋਲੇ, ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ ਤੇ ਧਿਆਨ ਤੇਰਾ ਪਰਮਾਤਮਾ ਵਿੱਚ ਟਿਕ ਜਾਏ। ਜਪ ਸਤਨਾਮ ਸ਼੍ਰੀ। ਫਿਰ ਤੇਰਾ ਧਿਆਨ ਪਰਮਾਤਮਾ ਵਿੱਚ ਟਿਕ ਸਕਦਾ ਹੈ, ਜੇ ਹਰ ਸਮੇਂ ਤਨ ਮੌਤ ਦਾ ਇੰਤਜ਼ਾਰ ਰਹੇ। ਤੇ ਫਿਰ ਤਾਂ ਸੱਚ ਗੱਲ ਆ ਗਈ ਸਾਹਮਣੇ। ਕੀ ਸੱਚ ਗੱਲ ਸਾਹਮਣੇ ਆਈ? ਜਿੱਥੇ ਮੌਤ ਦੀ ਇੰਤਜ਼ਾਰ ਹੈ ਉੱਥੇ ਪਿਆਰ ਹੈ, ਜਿੱਥੇ ਇੰਤਜ਼ਾਰ ਹੈ ਉੱਥੇ ਪਿਆਰ ਹੈ। ਜੇ ਪਿਆਰੇ ਦੀ ਇੰਤਜ਼ਾਰ ਰਹੇ ਤਾਂ ਪਿਆਰੇ ਦਾ ਪਿਆਰ ਰਹੇਗਾ, ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦਾ ਪਿਆਰ ਹੈ। ਸੱਚਮੁੱਚ ਬੜਾ ਹੀ ਪਿਆਰਾ ਹੈ, ਪਿਆਰੇ ਦਾ ਪਿਆਰ ਵੀ ਬੜਾ ਪਿਆਰਾ ਹੈ। ਤੇ ਫਿਰ ਇਹ ਗੱਲ ਯਕੀਨ ਕਰਕੇ ਜਾਣਾ, ਜਿਹੜੇ ਬ੍ਰਹਮ ਨਾਲ ਪਿਆਰ ਕਰਦੇ ਨੇ, ਬ੍ਰਹਮ ਦੀ ਇੰਤਜ਼ਾਰ ਕਰਦੇ ਨੇ, ਇਹੋ ਪਿਆਰ ਹੀ ਉਹਨਾਂ ਲਈ, ਪਿਆਰੇ ਦਾ ਪਿਆਰ ਹੀ, ਬ੍ਰਹਮ ਦਾ ਪਿਆਰ ਹੀ ਉਹਨਾਂ ਲਈ ਪਰਮ ਧਨ ਹੈ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸ਼ਬਦ ਮੈਂ ਕਿਉਂ ਵਰਤਿਆ? ਪਰਮ ਧਨ, ਧਨ ਤਾਂ ਬਹੁਤ ਸੁਣੇ ਨੇ, ਪਰ ਇਹ ਐਸਾ ਪਰਮ ਧਨ ਹੈ ਜਿਹੜਾ ਬ੍ਰਹਮ ਦੀ ਇੰਤਜ਼ਾਰ ਵਿੱਚ ਪਿਆਰ ਕਰਦਾ ਹੈ, ਇਹ ਉਸਦੇ ਲਈ ਪਰਮ ਧਨ ਹੈ। ਸੰਸਾਰ ਦਾ ਕੋਈ ਧਨ ਵੀ ਉਸ ਪਿਆਰੇ ਦੀ ਇੰਤਜ਼ਾਰ ਤੋਂ ਉਸ ਨੂੰ ਪਿਆਰ ਕਰਨ ਵਾਲੇ ਨੂੰ ਨਹੀਂ ਹਟਾ ਸਕਦਾ, ਕੋਈ ਲੋਭ ਉਸ ਨੂੰ ਪਰੇ ਨਹੀਂ ਹਟਾ ਸਕਦਾ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਉਹ ਆਪਣੇ ਆਪ ਨੂੰ ਕੁਰਬਾਨ ਕਰ ਦੇਗਾ, ਲੇਕਿਨ ਪਿਆਰੇ ਦੀ ਇੰਤਜ਼ਾਰ ਅਤੇ ਪਿਆਰੇ ਦਾ ਪਿਆਰ ਨਹੀਂ ਛੱਡਦਾ। ਜਪੋ ਸਤਨਾਮ ਸ਼੍ਰੀ। ਉਹ ਕਹਿ ਰਿਹਾ, ਹੇ ਕਾਂ, ਤੂੰ ਮੇਰਾ ਸਾਰਾ ਮਾਸ ਖਾ ਲਿਆ, ਕੋਈ ਗੱਲ ਨਹੀਂ, ਤੂੰ ਮੇਰਾ ਸਾਰਾ ਮਾਸ ਕੱਲਾ ਕੱਲਾ ਖਾ ਗਿਆ। ਹੇ ਕਾਂ, ਬਾਬਾ ਫਰੀਦ ਕਹਿੰਦੇ ਨੇ, ਤੂੰ ਸਾਰਾ ਮਾਸ ਖਾ ਗਿਆ, ਮੈਂ ਤੇਰੇ 'ਤੇ ਗਿਲਾ ਨਹੀਂ ਕੀਤਾ, ਪਰ ਮੇਰੀਆਂ ਹੁਣ ਅੱਖਾਂ ਨੂੰ ਨਾ ਛੇੜੀ, ਮੈਨੂੰ ਅਜੇ ਵੀ ਪਿਆਰੇ ਦੀ ਇੰਤਜ਼ਾਰ ਹੈ। ਜਬ ਸਤਨਾਮ ਸ਼੍ਰੀ, ਮੈਨੂੰ ਅਜੇ ਵੀ ਪਿਆਰੇ ਦੀ ਇੰਤਜ਼ਾਰ ਹੈ। ਕਾਗਾ ਕਰੰਗ ਡੰਡੋਲਿਆ ਸਗਲਾ ਖਾਇਆ ਮਾਸ, ਇਹ ਤੋਏ ਨੈਨਾ ਮਤ ਛੂਓ ਫਿਰ ਦੇਖਣ ਕੀ ਆਸ। ਅਜੇ ਮੈਨੂੰ ਪਿਆਰੇ ਦੀ ਇੰਤਜ਼ਾਰ ਹੈ। ਉਹਨਾਂ ਦੇ ਕੋਲ ਜੇ ਸਭ ਤੋਂ ਕੀਮਤੀ ਕੋਈ ਖਜ਼ਾਨਾ ਹੈ ਤਾਂ ਇਹੋ ਪਿਆਰ ਹੈ, ਇਹ ਉਹੀ ਪਰਮ ਧਨ ਹੈ। ਪਿਆਰੇ ਦੀ ਇੰਤਜ਼ਾਰ ਵਿੱਚ ਕੀਤਾ ਹੋਇਆ ਪਿਆਰ ਹੀ ਪਿਆਰੇ ਲਈ ਪਰਮ ਧਨ ਹੈ। ਲੇਕਿਨ ਜੇ ਅਗਰ ਕੋਈ ਪਿਆਰੇ ਨੂੰ ਜਾਣ ਲਵੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਜਿਨ੍ਹਾਂ ਨੇ ਪਿਆਰੇ ਦੀ ਇੰਤਜ਼ਾਰ ਦੇ ਵਿੱਚ ਪਿਆਰੇ ਦੀ ਮਹਿਮਾ ਨੂੰ ਜਾਣਿਆ, ਗੁਣਾਂ ਨੂੰ ਜਾਣਿਆ, ਉਹਨਾਂ ਗੁਣਾਂ ਦੀ ਯਾਦ ਜੋ ਹੈ, ਜਿਨ੍ਹਾਂ ਨੇ ਪਿਆਰੇ ਦੀ ਇੰਤਜ਼ਾਰ ਦੇ ਵਿੱਚ ਪਿਆਰ ਪਾ ਕੇ ਗੁਣਾਂ ਨੂੰ ਜਾਣ ਲਿਆ, ਗੁਣ ਵੀ ਗਾਏ ਜਾਂਦੇ ਹਨ ਅਤੇ ਇੰਤਜ਼ਾਰ ਵੀ ਕਰੀ ਜਾਂਦੇ ਹਨ, ਪਿਆਰ ਵੀ ਕਰੀ ਜਾਂਦੇ ਹਨ, ਉਹਨਾਂ ਦਾ ਇਹ ਪਰਮ ਜੀਵਨ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਜਿਉਂਦੇ ਤਾਂ ਸਾਰੇ ਹੋਣਗੇ ਕਹਿੰਦੇ ਨੇ, ਪਰ ਐਸਾ ਜੀਵਨ ਕੋਈ ਜਿੰਦਾ ਹੈ ਜਿਹੜਾ ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦੇ ਗੁਣ ਗਾਈ ਜਾਂਦਾ? ਜਬ ਸਤਨਾਮ ਸ਼੍ਰੀ। ਜਿਸ ਨੂੰ ਇਉਂ ਲੱਗਦਾ ਹੈ ਕਿ ਜਿੱਧਰ ਵੀ ਨਜ਼ਰ ਮਾਰਦਾ ਹੈ ਉਸ ਨੂੰ ਇਉਂ ਲੱਗਦਾ ਹੈ ਕਿ ਹਰ ਪਰਮਾਤਮਾ ਦੀ ਬਣਾਈ ਹੋਈ ਰਚਨਾ ਪਿਆਰੇ ਨੂੰ ਯਾਦ ਕਰ ਰਹੀ ਹੈ, ਉਹ ਆਪ ਕਹਿੰਦਾ ਹੈ, ਪੱਤੇ ਪੱਤੇ ਨੂੰ ਕਹਿੰਦਾ, ਤੁਸੀਂ ਵੀ ਯਾਦ ਕਰ ਰਹੇ ਹੋ, ਮੈਂ ਵੀ ਯਾਦ ਕਰ ਰਿਹਾ। ਹਰ ਬਨਸਪਤੀ ਦੇ ਖੇੜੇ ਨੂੰ ਕਹਿੰਦਾ, ਤੁਹਾਡੇ ਖੇੜੇ ਵਿੱਚ ਵੀ ਯਾਦ ਹੈ, ਤੁਸੀਂ ਯਾਦ ਤੁਹਾਡੇ ਖੇੜੇ ਵਿੱਚ ਹੈ ਅਤੇ ਮੈਨੂੰ ਵੀ ਯਾਦ ਹੈ। ਸਤਿਗੁਰੂ ਨਾਨਕ ਕਹਿੰਦੇ ਨੇ, ਬਬੀਹੇ ਨੂੰ ਯਾਦ ਹੈ, ਹੇ ਮਾਤਾ, ਬਬੀਆ ਬੋਲੀ ਜਾਂਦਾ ਹੈ ਸੌਂਦਾ ਨਹੀਂ, ਮਾਤਾ ਬਬੀਆ ਬੋਲੀ ਜਾਂਦਾ ਹੈ ਸੌਂਦਾ ਨਹੀਂ, ਇਉਂ ਲੱਗਦਾ ਹੈ ਇਸ ਨੂੰ ਵੀ ਮੇਰੇ ਵਾਂਗੂ ਸੱਜਣ ਦਾ ਵਿਛੋੜਾ ਜਾਪਦਾ, ਸੱਜਣ ਦੀ ਯਾਦ ਵਿੱਚ ਬੋਲ ਰਿਹਾ। ਜੇ ਅਗਰ ਬਬੀਆ ਨਹੀਂ ਸੁਣ ਸਕਦਾ, ਮਾਤਾ ਤੇਰਾ ਬੇਟਾ ਨਾਨਕ ਕਿਵੇਂ ਸੌਂ ਜਾਏ? ਸਤਨਾਮ ਸ਼੍ਰੀ। ਬਬੀਏ ਦੀ ਯਾਦ ਪਰਮ ਜੀਵਨ ਹੈ। ਪਰਮ ਜੀਵਨ ਵਾਲਾ ਕੋਈ ਜਾ ਰਿਹਾ ਹੈ, ਬੜੀ ਸੁਰੀਲੀ ਆਵਾਜ਼ ਸੁਣੀ, ਮਸਤ ਹੋ ਗਿਆ, ਮਸਤ ਆਵਾਜ਼ ਸੁਣ ਕੇ ਉੱਪਰ ਵੇਖਦਾ ਹੈ, ਇੱਕ ਪੰਛੀ ਨੂੰ ਵੇਖਿਆ, ਪੰਛੀ ਨੂੰ ਵੇਖੇ ਪਰਮ ਜੀਵਨ ਵਾਲਾ ਜੋ ਪਰਮਾਤਮਾ ਦੀ ਇੰਤਜ਼ਾਰ ਵਿੱਚ ਪਿਆਰ ਪਾਈ ਬੈਠਾ ਹੈ, ਉਸਦਾ ਰੋਮ ਰੋਮ ਗੁਣ ਗਾ ਰਿਹਾ ਹੈ, ਉਸਦਾ ਸਵਾਸ ਸਵਾਸ ਗੁਣ ਗਾ ਰਿਹਾ, ਕਹਿੰਦਾ ਹੈ, ਤੇਰੀ ਆਵਾਜ਼ ਤਾਂ ਬੜੀ ਸੁਰੀਲੀ ਹੈ, ਬੜੀ ਮਿੱਠੜੀ ਹੈ, ਜਿਸ ਆਵਾਜ਼ ਨੇ ਮੇਰਾ ਮਨ ਮੋਹ ਲਿਆ ਹੈ, ਪਰ ਮੈਨੂੰ ਤੂੰ ਇਹ ਦੱਸ, ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਜਪੋ ਸਤਨਾਮ ਸ਼੍ਰੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਇਹ ਕਾਲੀ ਕੋਇਲ, ਤੇਰੀ ਆਵਾਜ਼ ਬੜੀ ਮਿੱਠੀ ਹੈ, ਸੁਰੀਲੀ ਹੈ ਕੋਇਲ, ਬੜੀ ਮਸਤ ਕਰ ਦਿੰਦੀ ਹੈ ਤੇਰੀ ਆਵਾਜ਼, ਪਰ ਹੇ ਪੰਛੀ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਜਬ ਸਤਨਾਮ ਸ਼੍ਰੀ ਹੈ। ਆਪਣੇ ਹੀ ਅਨਪਾਉ ਪਰਮ ਜੀਵਨ ਵਾਲਾ ਇਹ ਦਰਵੇਸ਼ ਫਕੀਰ ਕਹਿ ਰਿਹਾ ਹੈ, ਮੈਂ ਸਮਝ ਗਿਆ ਤੂੰ ਵੀ ਆਪਣੇ ਪ੍ਰੀਤਮ ਤੇ ਸੱਜਣ ਦੀ ਯਾਦ ਵਿੱਚ ਗੀਤ ਗਾ ਰਹੀ ਹੈ ਤੇ ਤੇਰੇ ਅੰਦਰ ਵੀ ਸੱਜਣ ਦਾ ਇਤਨਾ ਬੈਰਾਗ ਹੈ ਉਸਦੀ ਯਾਦ ਕਰ ਕਰਕੇ ਤੂੰ ਆਪਣਾ ਰੰਗ ਕਾਲਾ ਕਰ ਲਿਆ। ਜਪ ਸਤਨਾਮ ਸ਼੍ਰੀ, ਤੂੰ ਆਪਣਾ ਰੰਗ ਕਾਲਾ ਕਰ ਲਿਆ, ਤੂੰ ਆਪਣੇ ਪ੍ਰੀਤਮ ਦੇ ਬੈਰਾਗ ਵਿੱਚ ਇਤਨੀ ਯਾਦ ਵਿੱਚ ਰਹਿੰਦੀ ਹੈ, ਫਿਰ ਕਾਲੀ ਕੋਇਲ ਤੂੰ ਇਤਨੀ ਯਾਦ ਕਰਦੀ ਹੈ, ਇਤਨੀ ਯਾਦ ਵਿੱਚ ਰਹਿੰਦੀ ਹੈ ਕਿ ਇਤਨੀ ਯਾਦ ਕਰਦੀ ਤੂੰ ਆਪਣਾ ਰੰਗ ਕਾਲਾ ਕਰ ਲਿਆ। ਮੈਂ ਸਮਝ ਗਿਆ ਜਿਹੜੇ ਸੱਜਣ ਦੀ ਯਾਦ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਰੰਗਾਂ ਦੀ ਵੀ ਪਰਵਾਹ ਨਹੀਂ ਰਹਿੰਦੀ। ਜਿਹੜੇ ਸੱਜਣ ਦੀ ਯਾਦ ਵਿੱਚ ਰਹਿੰਦੇ ਨੇ ਉਹ ਤਾਂ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਜੈਸੇ ਪ੍ਰੀਤ ਨਾ ਜਾਏ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਬਲਾ। ਉਹ ਤਾਂ ਜਾਣਦੇ ਨੇ, ਉਹ ਕਹਿੰਦੇ ਜੋਬਨ ਉਹੀ ਹੈ ਜਿਸ ਜੋਬਨ ਵਿੱਚ ਸੱਚ ਜੋਬਨ ਉਹੀ ਹੈ ਜਿਸ ਜੋਬਨ ਵਿੱਚ ਪਿਆਰੇ ਦਾ ਨਿਖਾਰ ਹੋਵੇ। ਜਪ ਸਤਨਾਮ ਸ਼੍ਰੀ, ਜਿਸ ਜੋਬਨ ਵਿੱਚ ਪਿਆਰੇ ਦਾ ਰੰਗ ਹੋਵੇ, ਰੰਗਿਆ ਹੋਇਆ ਜੋਬਨ ਉਹੀ ਹੈ। ਜਿਸ ਜੋਬਨ ਵਿੱਚ ਪਿਆਰੇ ਦਾ ਰੰਗ ਹੀ ਨਹੀਂ ਉਹ ਤਾਂ ਦਿਖਾਵਾ ਹੈ, ਉਹ ਦਿਖਾਵਾ ਹੈ। ਦਿਖਾਵੇ ਨਾਲ ਕਦੇ ਸਾਈ ਨਹੀਂ ਰਿਝਦਾ, ਦਿਖਾਵੇ ਨਾਲ ਕਦੇ ਸਾਈ ਨਹੀਂ ਰਿਝਦਾ। ਸਾਈ ਤਾਂ ਰਿਝਦਾ ਜਦੋਂ ਕੋਈ ਉਸਦਾ ਰੰਗ ਚੜਾ ਲੈਂਦਾ। ਜਪ ਸਤਨਾਮ ਸ਼੍ਰੀ, ਸਾਈ ਉਦੋਂ ਹੀ ਰਿਝਦਾ, ਉਹ ਪਰਮ ਜੀਵਨ ਹੈ। ਤੇ ਫਿਰ ਇਹ ਵੀ ਸੱਚ ਹੈ ਜਿਸ ਨੇ ਬ੍ਰਹਮ ਦੀ ਖੋਜ ਕੀਤੀ ਹੈ ਇੰਤਜ਼ਾਰ ਕਰਦੇ ਕਰਦੇ ਲੱਭਣ ਤੁਰ ਪਿਆ। ਜਪ ਸਤਨਾਮ ਸ਼੍ਰੀ, ਆਪਣੇ ਪਿਆਰੇ ਦੀ ਇੰਤਜ਼ਾਰ ਕਰਦੇ ਕਰਦੇ ਪੁੱਛਣ ਤੁਰ ਪਿਆ ਕਿਹਨਾਂ ਤੋਂ, ਦੁਹਾਗਣ ਸੁਹਾਗਣ ਨੂੰ ਪੁੱਛਣ ਚੱਲੀ ਜਾਂਦੀ ਹੈ, ਸਿੱਖ ਗੁਰੂ ਨੂੰ ਪੁੱਛਣ ਚਲਾ ਜਾਂਦਾ। ਉਹ ਪੁੱਛਣ ਤੁਰ ਪਿਆ ਜਿਨ੍ਹਾਂ ਦੀ ਇੰਤਜ਼ਾਰ ਅਤੇ ਪਿਆਰ ਸੀ ਗੁਣ ਗਾਉਂਦਿਆਂ ਗਾਉਂਦਿਆਂ, ਜਦੋਂ ਪੁੱਛਣ ਤੁਰ ਪਿਆ, ਸੱਚਮੁੱਚ ਜਿਸ ਨੇ ਖੋਜਣ ਤੁਰ ਪਿਆ, ਜਿਹੜਾ ਇਸ ਖੋਜ ਵਿੱਚ ਨਿਕਲਦਾ, ਸੰਸਾਰ ਬੇਸ਼ੱਕ ਸਮਝਦਾ ਹੋਵੇ ਦੁੱਖ ਹੈ ਪਰ ਮੇਰੀ ਸਮਝ ਵਿੱਚ ਇਹ ਪਰਮ ਸੁੱਖ ਹੈ। ਜੇ ਕੋਈ ਸਤਨਾਮ ਸ਼੍ਰੀ, ਮੇਰੀ ਸਮਝ ਦੇ ਵਿੱਚ ਇਹ ਪਰਮ ਸੁੱਖ ਹੈ, ਇਸ ਤੋਂ ਵੱਡਾ ਕੋਈ ਸੁੱਖ ਨਹੀਂ ਹੈ। ਹੋਰ ਸਾਰੀਆਂ ਖੋਜਾਂ ਵਿੱਚ ਦੁੱਖ ਨੇ, ਹੋਰ ਸਾਰੀਆਂ ਖੋਜਾਂ ਵਿੱਚ ਦੁੱਖ ਨੇ ਪਰ ਇੱਥੇ ਪਰਮ ਸੁੱਖ ਹੈ। ਇਹ ਠੀਕ ਹੈ, ਜਦੋਂ ਮੈਨੂੰ ਪਿਆਰੇ ਨਾਲ ਪਿਆਰ ਹੋ ਜਾਏ, ਪਿਆਰੇ ਨਾਲ ਪਿਆਰ ਹੋ ਜਾਏ, ਫਿਰ ਪਿਆਰ ਹੋ ਗਿਆ, ਵੇਖੀਦਾ ਘੜਾ ਤਾਂ ਕੱਚਾ ਦਰਿਆ ਵਿੱਚ ਜਾ ਰਿਹਾ ਹੈ, ਘੜਾ ਤਾਂ ਕੱਚਾ ਸੀ ਪਰ ਉਸ ਵਕਤ ਤਾਂ ਉਸਨੂੰ ਕੱਚਾ ਵੀ ਨਜ਼ਰ ਨਹੀਂ ਆਇਆ। ਜਦ ਸਤਨਾਮ ਸ਼੍ਰੀ ਆਇਆ, ਉਸ ਘੜੇ 'ਤੇ ਬੈਠ ਕੇ ਕੋਈ ਪ੍ਰੇਮ ਦਾ ਦੀਵਾਨਾ ਜਾ ਰਿਹਾ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਰ ਇਹ ਉਹੀ ਜਾਣ ਸਕਦਾ ਉਸਦੇ ਹਿਰਦੇ ਵਿੱਚ ਕੀ ਹੈ। ਖੋਜ ਨੂੰ ਤੁਰਿਆ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਉਸਦਾ ਕੱਚਾ ਘੜਾ ਉਸਦੇ ਲਈ ਪਰਮ ਸੁੱਖ ਬਣਿਆ ਬੈਠਾ ਹੈ। ਜਪ ਸਤਨਾਮ ਸ਼੍ਰੀ ਵਾਹਿ, ਨਹੀਂ ਜਾਣਦਾ ਕਿ ਇਸ ਕੱਚੇ ਘੜੇ ਨੇ ਸੰਸਾਰ ਦੀ ਨਜ਼ਰ ਵਿੱਚ ਦੁੱਖ ਹੈ, ਉਸ ਵਕਤ ਉਸਤੇ ਕੀ ਬੀਤਦੀ ਉਹੀ ਜਾਣਦਾ। ਜਪ ਸਤਨਾਮ ਸ਼੍ਰੀ, ਉਹੀ ਜਾਣਦਾ, ਸੱਚਮੁੱਚ ਉਹੀ ਜਾਣਦਾ। ਇਸਦਾ ਭਾਵ ਹੈ ਕਿ ਜਿਹੜਾ ਬ੍ਰਹਮ ਦੀ ਖੋਜ ਵਿੱਚ ਨਿਕਲਦਾ ਹੈ ਆਪਣੇ ਆਪ ਨਹੀਂ ਹੋ ਸਕਦੀ, ਉਹਨਾਂ ਕੋਲ ਪੁੱਛਣਾ ਪੈਂਦਾ ਜਿਨ੍ਹਾਂ ਨੇ ਖੋਜ ਲਿਆ। ਜਪ ਸਤਨਾਮ ਸ਼੍ਰੀ, ਉਹਨਾਂ ਨੂੰ ਪੁੱਛਣਾ ਪੈਂਦਾ ਹੈ। ਸਾਡੇ ਕੋਲ ਦਬਿਆ ਹੋਇਆ ਖਜ਼ਾਨਾ ਹੋਵੇ, ਪੁੱਛ ਲਈਏ ਬਾਈ ਖਜ਼ਾਨਾ ਪੁੱਟਣ ਤੱਕ ਤਾਂ ਕੋਈ ਕਸ਼ਟ ਹੈ, ਪਰ ਜੇ ਖਜ਼ਾਨਾ ਮਿਲ ਗਿਆ ਤਾਂ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ,
ਫਿਰ ਪਰਮ ਸੁੱਖ ਹੈ। ਉਹ ਖੋਜਦੇ ਖੋਜਦੇ ਕੁਝ ਸਮਾਂ ਲੱਗ ਸਕਦਾ, ਕੁਝ ਕਸ਼ਟ ਆ ਸਕਦਾ, ਤੇ ਜਦੋਂ ਖੋਜ ਪੂਰੀ ਹੋ ਗਈ ਤੇ ਖੋਜੀ ਤੇ ਚੋਜੀ ਮਿਲ ਗਿਆ ਤੇ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ, ਪਰਮ ਸੁੱਖ ਹੈ। ਹੁਣ ਖੋਜ ਵਿੱਚ ਆਲਸ ਨਹੀਂ ਹੋ ਸਕਦਾ, ਖੋਜ ਵਿੱਚ ਆਲਸ ਨਹੀਂ ਹੋ ਸਕਦਾ। ਗੁਣ ਗਾਉਣ ਦੇ ਵਿੱਚ ਜੇ ਸੱਚਮੁੱਚ ਪਿਆਰੇ ਦੀ ਇੰਤਜ਼ਾਰ ਹੈ, ਜੇ ਪਰਮ ਜੀਵਨ ਵੱਲ ਕੋਈ ਤੁਰ ਪਿਆ ਤੇ ਆਲਸ ਨਹੀਂ ਹੈ, ਨਹੀਂ ਆਲਸ ਹੈ। ਵੇਖਿਆ ਸਾਧੂ ਵੀ ਖੋਜ ਕਰਦਾ ਹੈ, ਜਿਹੜਾ ਪਰਮੇਸ਼ਰ ਦੀ ਖੋਜ ਵੀ ਨਿਕਲ ਰਿਹਾ, ਸਾਧਨਾ ਕਰ ਰਿਹਾ, ਉਹ ਸਾਧੂ ਹੈ। ਸਤਨਾਮ ਸ਼੍ਰੀ ਵਾਹਿਗੁਰੂ। ਉਹ ਸਾਧੂ ਹੈ ਤੇ ਸਾਧੂ ਜਿੱਥੇ ਬੈਠਦਾ ਉਹ ਥਾਨ ਸੁਹੰਦਾ ਹੈ। ਜਿਹੜਾ ਖੋਜ ਨਹੀਂ ਕਰਦਾ, ਜਿਸ ਨੇ ਪਰਮੇਸ਼ਰ ਦੀ ਪਿਆਰ ਲਈ ਸਾਧਨਾ ਨਹੀਂ ਕੀਤੀ, ਤੇ ਸਾਹਿਬ ਕਹਿੰਦੇ ਨੇ ਉਹ ਵਸਦੇ ਸ਼ਹਿਰ ਵਿੱਚ ਰਹਿੰਦਾ, ਬੇਸ਼ੱਕ ਉਸਨੇ ਉਸਨੂੰ ਸੱਚ ਮੰਨਿਆ ਹੋਇਆ, ਲੇਕਿਨ ਉਹ ਉਜਾੜ ਹੈ। ਜਪ ਸਤਨਾਮ ਸ਼੍ਰੀ, ਉਹ ਝੂਠ ਹੈ, ਉਹ ਭਿਅੰਕਰ ਜੰਗਲ ਹੈ। ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ, ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ। ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ ਉਹ ਸੰਤ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ ਉਹ ਸੰਤ ਹੈ, ਔਰ ਜਿਸ ਨੇ ਬ੍ਰਹਮ ਦੇ ਬਾਰੇ ਜਾਣ ਰਿਹਾ ਉਹ ਗਿਆਨੀ ਹੈ, ਜਿਸ ਨੇ ਬ੍ਰਹਮ ਨੂੰ ਹੀ ਪਾ ਲਿਆ ਬ੍ਰਹਮ ਗਿਆਨੀ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਨੇ ਬ੍ਰਹਮ ਨੂੰ ਬ੍ਰਹਮ ਦੇ ਬਾਰੇ ਜਾਣਿਆ ਸੁਣਿਆ ਉਹ ਗਿਆਨੀ ਤਾਂ ਹੋ ਸਕਦਾ ਹੈ, ਪਰ ਜਿਸ ਨੇ ਬ੍ਰਹਮ ਨੂੰ ਹੀ ਪਾ ਲਿਆ ਉਹ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਹੈ। ਹੁਣ ਬ੍ਰਹਮ ਦੀ ਪਹਿਚਾਣ ਕਿਵੇਂ ਹੋਵੇ? ਜੇ ਬ੍ਰਹਮ ਦੀ ਪਹਿਚਾਣ ਹੋ ਜਾਏ ਤੇ ਇੱਕ ਗੱਲ ਸਮਝ ਆ ਸਕਦੀ ਹੈ। ਕੀ ਸਮਝ ਆਏਗੀ? ਕਿ ਜੇ ਬ੍ਰਹਮ ਦੀ ਪਹਿਚਾਣ ਹੋ ਜਾਏ ਤਾਂ ਉਸ ਦੇ ਅੰਦਰੋਂ ਉਤਸ਼ਾਹ ਉਪਜੇਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਸਤਿਗੁਰੂ ਜੀ ਵੀ ਕਹਿੰਦੇ ਨੇ, ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਪਹਿਚਾਣ ਕਰੇ, ਬ੍ਰਹਮ ਬਿੰਦਾ ਹੈ ਤਿਸਦਾ ਬ੍ਰਹਮਤਰ ਹੈ, ਇੱਕ ਸ਼ਬਦ ਲਿਵ ਲਾਏ। ਜਿਹੜਾ ਇੱਕ ਸ਼ਬਦ ਵਿੱਚ, ਜਿਹੜਾ ਇੱਕ ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦੀ ਸਿਫ ਸਲਾਰ ਨਾਮ ਰੂਪੀ ਜਲ ਵਿੱਚ ਟਿਕਿਆ ਹੋਇਆ, ਉਸੇ ਨੇ ਹੀ ਬ੍ਰਹਮ ਦੀ ਪਹਿਚਾਣ ਕੀਤੀ ਹੈ, ਉਹੀ ਬ੍ਰਾਹਮਣ ਹੈ। ਪਰ ਇੱਥੇ ਵਿਚਾਰਨਾ ਪਏਗਾ, ਇਸ ਦੇ ਸਾਧਨ ਕਈ ਪ੍ਰਕਾਰ ਦੇ ਬ੍ਰਹਮ ਨੂੰ ਪਹਿਚਾਨਣ ਵਾਸਤੇ ਮਨੁੱਖਾਂ ਨੇ ਬਣਾਏ ਹਨ। ਪਰ ਇਹ ਵਿਚਾਰ ਕਰਨਾ ਪਏਗਾ ਕਿ ਜਿਹੜੇ ਸਾਧਨ ਬਣਾਏ ਹਨ, ਹਰ ਸਾਧਨ ਬਣਾਉਣ ਵਾਲੇ ਨੂੰ ਇਹ ਸੋਚਣਾ ਪਏਗਾ ਕਿ ਜਿਹੜੇ ਮੈਂ ਸਾਧਨ ਬਣਾਏ ਹਨ ਪਰਮਾਤਮਾ ਦੀ, ਬ੍ਰਹਮ ਦੀ ਪਹਿਚਾਣ ਕਰਨ ਵਾਸਤੇ, ਕੀ ਇਹਨਾਂ ਸਾਧਨਾਂ ਤੋਂ ਨਤੀਜਾ ਕੀ ਹੈ, ਇਹਨਾਂ ਸਾਧਨਾਂ ਤੋਂ ਪ੍ਰਾਪਤੀ ਕੀ ਹੈ? ਕਿਧਰ ਐਸਾ ਤਾਂ ਨਹੀਂ ਮੈਂ ਕਲਰ ਖੇਤੀ ਨੂੰ ਪਾਣੀ ਤਾਂ ਨਹੀਂ ਦੇਈ ਜਾਂਦਾ? ਕਿਧਰ ਐਸਾ ਤਾਂ ਨਹੀਂ ਕਲਰ ਖੇਤੀ ਨੂੰ ਪਾਣੀ ਦੇਈ ਜਾਂਦਾ ਅਤੇ ਕਲਰ ਖੇਤੀ 'ਚੋਂ ਕੁਛ ਮੈਨੂੰ ਮਿਲਣਾ ਹੀ ਨਹੀਂ? ਕਿਧਰ ਐਸਾ ਤਾਂ ਨਹੀਂ ਕਿ ਮੈਂ ਐਸੇ ਸਾਧਨ ਵਰਤੇ ਜਾਂਦਾ ਕਿ ਜਿਵੇਂ ਕਲਰ ਖੇਤੀ ਨੂੰ ਪਾਣੀ ਦੇਣ ਵਾਲੇ ਹਨ? ਮਨੁੱਖ ਨੇ ਬੜੇ ਸਾਧਨ ਬਣਾਏ ਨੇ, ਕੋਈ ਪਹਿਚਾਣ ਕਰਨ ਵਾਸਤੇ ਪੁੱਠਾ ਲਟ ਗਿਆ, ਕੋਈ ਪਹਿਚਾਣ ਕਰਨ ਵਾਸਤੇ ਇਕਲਾਤ ਦੇ ਭਾਰ 'ਤੇ ਖਲੋ ਗਿਆ, ਕੋਈ ਪਹਿਚਾਣ ਕਰਨ ਵਾਸਤੇ ਧੂਣੀਆਂ ਤਪਾਈ ਬੈਠਾ ਹੈ, ਕੋਈ ਪਹਿਚਾਣ ਕਰਨ ਵਾਸਤੇ ਜਲ ਧਾਰੇ ਕਰ ਰਿਹਾ ਹੈ, ਕੋਈ ਪਹਿਚਾਣ ਕਰਨ ਵਾਸਤੇ ਜੰਗਲਾਂ ਵਿੱਚ ਘੁੰਮਦਾ ਫਿਰਦਾ ਹੈ। ਨਤੀਜਾ ਕੀ ਹੈ? ਜੇ ਸਤਨਾਮ ਸ਼੍ਰੀ ਵਾਹਿਗੁਰੂ। ਕੀ ਐਸੀ ਗੱਲ ਤਾਂ ਨਹੀਂ ਕਿ ਜੀਵਨ ਅਮੋਲਕ ਹੈ, ਇਹ ਜੀਵਨ ਅਮੋਲਕ ਅਸੀਂ ਇਸ ਪ੍ਰਕਾਰ ਜਾਇਆ ਤਾਂ ਨਹੀਂ ਹੋ ਰਿਹਾ ਜਿਵੇਂ ਕਲਰ ਖੇਤੀ ਨੂੰ ਦਿੱਤਾ ਹੋਇਆ ਪਾਣੀ ਜਾਇਆ ਹੋ ਰਿਹਾ? ਜੇ ਸਤਨਾਮ ਸ਼੍ਰੀ ਵਾਹਿਗੁਰੂ। ਦੂਸਰੀ ਗੱਲ ਇਹ ਜਾਣਨਾ ਹੋਏਗਾ ਤੇਰੇ ਸਾਧਨ ਤੋਂ ਬਾਅਦ ਤੇਰੇ ਵਿਚਾਰ ਕੈਸੇ ਹਨ। ਹਾਂ, ਵਿਚਾਰ ਅੰਦਰ ਦੇ ਲੁਕੇ ਹੋਏ ਖਿਆਲ ਬੇਸ਼ੱਕ ਮਨੁੱਖ ਦਾ ਯਤਨ ਹੈ ਬ੍ਰਹਮ ਦੀ ਪਹਿਚਾਣ ਕਰਨੀ, ਬ੍ਰਹਮ ਨੂੰ ਜਾਣਨਾ, ਠੀਕ ਹੈ। ਆਲਸ ਤਾਂ ਹੁਣ ਨਹੀਂ ਹੈ, ਤੁਰ ਪਿਆ ਬ੍ਰਹਮ ਦੀ ਪਹਿਚਾਣ ਕਰਨ ਵਾਸਤੇ। ਮੈਂ ਉਸ ਅਵਸਥਾ ਵਿੱਚ ਵਿਚਾਰ ਕਰ ਰਿਹਾ ਜਿੱਥੇ ਆਲਸ ਖਤਮ ਹੋਣ ਤੋਂ ਬਾਅਦ ਹੁਣ ਇੰਤਜ਼ਾਰ ਹੈ, ਪਿਆਰ ਹੈ, ਲੇਕਿਨ ਸਾਧਨਾ ਦੇ ਵਿੱਚ ਕੋਈ ਅੰਤਰ ਹੈ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੋ ਗਈ, ਕੋਈ ਕੋਈ ਬ੍ਰਹਮ ਵੱਲ ਤੁਰ ਪਿਆ। ਇਹ ਬੜੀ ਪ੍ਰਸੰਨਤਾ ਦੀ ਗੱਲ ਹੈ, ਕੋਈ ਤੁਰ ਪਿਆ ਬ੍ਰਹਮ ਵੱਲ। ਪਰ ਲੇਕਿਨ ਬ੍ਰਹਮ ਦੀ ਪਹਿਚਾਣ ਕਰਨ ਵਾਸਤੇ, ਬ੍ਰਹਮ ਨੂੰ ਪ੍ਰਾਪਤ ਕਰਨ ਵਾਸਤੇ ਸਾਧਨ ਕੀ ਹਨ ਉਹ ਵੀ ਵਿਚਾਰਨੇ ਪੈਣਗੇ। ਵਿਚਾਰਾਂ ਕੀ ਹਨ? ਕਿਤੇ ਤੇਰੇ ਐਸੇ ਵਿਚਾਰ ਤੇ ਨਹੀਂ ਕਿ ਜਿਵੇਂ ਗਾਰੇ ਦੀ ਦੀਵਾਰ ਨੂੰ ਕੋਈ ਚੂਨੇ ਦਾ ਪਲਸਤਰ ਥੱਪੀ ਜਾਵੇ। ਜਪੋ ਸਤਨਾਮ ਸ਼੍ਰੀ ਵਾਹਿ। ਕੱਚੀ ਗਾਰੇ ਦੀ ਦੀਵਾਰ ਹੋਵੇ, ਉੱਪਰ ਪਲਸਤਰ ਥੱਪੀ ਜਾਵੇ ਚੂਨੇ ਤੇ ਸੀਮਟ ਦਾ, ਭਲਾ ਉਹ ਦੀਵਾਰ ਖੜ ਜਾਏਗੀ? ਕਦੇ ਐਸਾ ਤੇ ਨਹੀਂ? ਯਤਨ ਤਾਂ ਤੂੰ ਬ੍ਰਹਮ ਨੂੰ ਪਾਉਣ ਦਾ ਕਰ ਰਿਹਾ, ਪਰ ਤੇਰੇ ਖਿਆਲ ਐਸੇ ਤੇ ਨਹੀਂ, ਐਡੇ ਕੱਚੇ ਖਿਆਲ ਤੇ ਨਹੀਂ ਤੇਰੇ, ਜਿਸ ਕਚਿਆਈ ਕਰਕੇ ਉੱਪਰੋਂ ਤੋਂ ਬੇਸ਼ੱਕ ਤੂੰ ਦਿਖਾਵਾ ਪਲਸਤਰ ਦਾ ਕਰ ਰਹੇ, ਚੰਗੇ ਵਿਚਾਰਾਂ ਦਾ ਕਰ ਰਹੇ, ਲੇਕਿਨ ਬੁਨਿਆਦੀ ਤੌਰ ਤੇ ਤੇਰੀ ਅੰਦਰ ਨੀਂਹ ਹਿੱਲੀ ਹੋਵੇ। ਜਪੋ ਸਤਨਾਮ ਸ਼੍ਰੀ। ਬੁਨਿਆਦੀ ਤੌਰ ਤੇ ਤੇਰੇ ਅੰਦਰ ਕਚਿਆਈ ਹੋਵੇ, ਫਿਰ ਤੇਰੇ ਦਿਖਾਵੇ ਦੇ ਨਾਲ ਬ੍ਰਹਮ ਨਹੀਂ ਮਿਲ ਸਕਦਾ। ਜਪੋ ਸਤਨਾਮ ਸ਼੍ਰੀ। ਕੱਚੀ ਦੀਵਾਰ ਦੇ ਉੱਪਰ ਪਲਸਤਰ ਕਰਨ ਦੇ ਨਾਲ ਦੀਵਾਰ ਨਹੀਂ ਰੁਕ ਸਕਦੀ, ਨਹੀਂ ਖੜੀ ਹੋ ਸਕੇਗੀ। ਅਗਲਾ ਸਵਾਲ ਆ ਜਾਂਦਾ ਹੈ, ਕਈ ਸੋਚਦੇ ਨੇ ਬ੍ਰਹਮ ਨੂੰ ਪਾਉਣ ਵਾਸਤੇ ਬ੍ਰਹਮ ਦੀ ਪੂਜਾ ਚਾਹੀਦੀ ਹੈ। ਜਪੋ ਸਤਨਾਮ ਸ਼੍ਰੀ। ਹੁਣ ਇਹ ਵੀ ਵਿਚਾਰ ਕਰਨਾ ਪਏਗਾ, ਤੇਰੇ ਪੂਜਾ ਦਾ ਢੰਗ ਕੀ ਹੈ? ਢੰਗ ਕੀ ਹੈ? ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਬਈ ਜੇ ਅਗਰ ਮੈਂ ਪੂਜਾ ਤਾਂ ਕਰੀ ਜਾਵਾਂ ਜਿਸ ਦਾ ਮੈਂ ਪੁਜਾਰੀ ਹਾਂ, ਪਰ ਮੈਂ ਉਸ ਦੀ ਗੱਲ ਨਾ ਮੰਨਾਂ, ਤਾਂ ਪੂਜਾ ਦਾ ਲਾਭ ਨਹੀਂ ਹੈ। ਜਿਸ ਦੀ ਮੈਂ ਪੂਜਾ ਕਰ ਰਿਹਾ ਉਹ ਮੈਨੂੰ ਕਵੇ ਕਿ ਤੂੰ ਨਸ਼ਾ ਨਾ ਪੀ, ਮਾੜੇ ਕਰਮ ਨਾ ਕਰ, ਅਤੇ ਮੈਂ ਕਹਾਂ ਨਹੀਂ, ਮੈਂ ਤੇਰੇ 'ਤੇ ਫੁੱਲਾਂ ਦੀ ਵਰਖਾ ਤਾਂ ਜ਼ਰੂਰ ਕਰਾਂਗਾ, ਲੇਕਿਨ ਮੈਂ ਨਸ਼ਾ ਵੀ ਜ਼ਰੂਰ ਲਵਾਂਗਾ। ਮੈਂ ਕਹਾਂ ਮੈਂ ਤੇਰੀਆਂ ਆਰਤੀਆਂ ਵੀ ਜ਼ਰੂਰ ਉਤਾਰਾਂਗਾ, ਅਤੇ ਲੇਕਿਨ ਮੰਦੇ ਕਰਮ ਵੀ ਜ਼ਰੂਰ ਕਰਾਂਗਾ। ਮੈਂ ਕਹੀ ਜਾਵਾਂ ਮੈਂ ਹਰ ਤਰ੍ਹਾਂ ਦੇ ਸੰਸਾਰ ਦੇ ਸਾਧਨ ਲਿਆ ਕੇ ਤੇਰੇ ਚਰਨਾਂ ਵਿੱਚ ਭੇਟਾ ਕਰ ਦਿਆਂਗਾ, ਲੇਕਿਨ ਮੈਂ ਇਹ ਸਾਧਨ ਕਮਾਉਣ ਦਾ ਢੰਗ ਜੀਵਾਂ ਨੂੰ ਦੁੱਖ ਦੇ ਕੇ ਮੈਂ ਉਹ ਨਹੀਂ ਬੰਦ ਕਰ ਸਕਦਾ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਭੋਜਨ ਤਾਂ ਬੜੇ ਬੜੇ ਕਰਵਾ ਦਿਆਂਗਾ, ਬੜੇ ਬੜੇ ਲੰਗਰ ਚਲਾ ਦਿਆਂਗਾ, ਲੇਕਿਨ ਮੈਂ ਗਰੀਬ ਦਾ ਖੂਨ ਚੂਸਣਾ ਬੰਦ ਨਹੀਂ ਕਰ ਸਕਦਾ। ਗੁਰੂ ਨਾਨਕ ਨੇ ਕਹਿ ਦਿੱਤਾ, ਇਹ ਮਲਕ ਭਾਗੋ, ਤੇਰਾ ਪ੍ਰਸ਼ਾਦਾ ਮੈਂ ਨਹੀਂ ਛੱਕ ਸਕਦਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਤੇਰਾ ਢੰਗ ਹੈ ਪੂਜਣ ਦਾ, ਮਲਕ ਭਾਗੋ, ਤੇਰਾ ਢੰਗ ਹੈ ਪੂਜਣ ਦਾ। ਦਿਖਾਵੇ ਦੇ ਤੌਰ 'ਤੇ ਤੂੰ ਬ੍ਰਹਮ ਨੂੰ ਖੁਸ਼ ਕਰਨਾ ਚਾਹੁੰਦਾ, ਦਿਖਾਵੇ ਦੇ ਤੌਰ 'ਤੇ ਸੰਸਾਰ ਨੂੰ ਖੁਸ਼ ਕਰਨਾ ਚਾਹੁੰਦਾ, ਲੇਕਿਨ ਤੇਰੇ ਪ੍ਰਸ਼ਾਦੇ ਵਿੱਚ ਉਹਨਾਂ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ, ਮੈਂ ਨਹੀਂ ਖਾ ਸਕਦਾ। ਜਬ ਸਤਨਾਮ ਸ਼੍ਰੀ। ਫਿਰ ਪੁਜਾਰੀ ਕੌਣ ਹੈ? ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਜੋ ਆਗਿਆਕਾਰੀ ਹੈ ਉਹੀ ਪੁਜਾਰੀ ਹੈ। ਜਿਸ ਦੀ ਵੀ ਪੂਜਾ ਕੀਤੀ ਜਾਵੇ ਉਸਦੇ ਨੇਮ ਉੱਤੇ ਚੱਲਿਆ ਜਾਏ, ਜਿਸ ਦੀ ਪੂਜਾ ਕੀਤੀ ਜਾਏ ਉਸਦਾ ਸਿਧਾਂਤ ਨੂੰ ਪਾਲਿਆ ਜਾਏ, ਜਿਸ ਦੀ ਪੂਜਾ ਕੀਤੀ ਜਾਏ ਤਾਂ ਉਸਦੀ ਪਹਿਚਾਣ ਇਹ ਹੈ ਕਿ ਉਸਦੇ ਗੁਣਾਂ ਨੂੰ ਸਮਝਿਆ ਜਾਏ। ਜਬ ਸਤਨਾਮ ਸੀ। ਜੇ ਅਸੀਂ ਗੁਣਾਂ ਨੂੰ ਨਹੀਂ ਸਮਝ ਰਹੇ ਤਾਂ ਫਿਰ ਦਿਖਾਵਾ ਹੈ, ਦਿਖਾਵੇ 'ਤੇ ਮੇਰਾ ਸਾਹਿਬ ਪ੍ਰਸੰਨ ਨਹੀਂ ਹੁੰਦਾ, ਦਿਖਾਵੇ 'ਤੇ ਪ੍ਰਸੰਨ ਨਹੀਂ ਹੁੰਦੇ। ਫਿਰ ਅੱਗੇ ਵਿਚਾਰ ਹੁੰਦੀ ਹੈ ਕਿ ਜਿਸ ਨੇ ਬ੍ਰਹਮ ਨੂੰ ਲੱਭਣਾ ਹੈ ਉਸ ਦੀ ਜੀਵਨ ਦੀ ਵਿਚਾਰਧਾਰਾ ਕੀ ਹੈ? ਠੀਕ ਹੈ, ਹੱਥ ਵਿੱਚ ਮੈਂ ਮਾਲਾ ਫੜ ਲਈ ਹੈ, ਮਾਲਾ ਫੜਨੀ ਮੈਂ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ। ਜਪ ਸਤਨਾਮ ਸ਼੍ਰੀ। ਸਿਰਫ ਮਾਲਾ ਦੇ ਮਣਕਿਆਂ ਨੇ ਮੇਰੇ ਗਲ ਵਿੱਚ ਪਾਈ ਹੋਈ ਮਾਲਾ, ਬੇਸ਼ੱਕ ਮੈਂ ਤੁਲਸੀ ਦੀ ਵੀ ਪਾ ਲਵਾਂ, ਗਲ ਵਿੱਚ ਪਾਈ ਹੋਈ ਮਾਲਾ ਜਾਂ ਹੱਥ ਵਿੱਚ ਲਟਕਾਈ ਹੋਈ ਮਾਲਾ ਮੇਰੇ ਬ੍ਰਹਮ ਦੀ ਪਹਿਚਾਣ ਨਹੀਂ ਕਰ ਸਕਦੀ, ਜਿਤਨੀ ਦੇਰ ਤੱਕ ਮੇਰਾ ਜੀਵਨ ਹੀ ਮਾਲਾ ਨਾ ਬਣ ਜਾਏ। ਜਪ ਸਤਨਾਮ ਸ਼੍ਰੀ। ਮੇਰੇ ਜੀਵਨ ਦਾ ਹਰ ਮਣਕਾ ਪ੍ਰਭੂ ਦੇ ਗੁਣਾਂ ਵਾਲਾ ਹੋਣਾ ਚਾਹੀਦਾ। ਮੁਬਾਰਕ ਹੋਵੇ ਮਾਲਾ ਦੇ 108 ਮਣਕੇ, ਮੇਰੇ ਅੰਦਰ ਵੀ 108 ਹੀ ਗੁਣ ਆ ਜਾਣ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜੀਵਨ ਦੀ ਮਾਲਾ ਬਣ ਜਾਏ, ਇਹ ਮੈਂ ਪੱਕਾ ਯਕੀਨ ਨਾਲ ਕਹਿ ਸਕਦਾ। ਜੇ ਤੂੰ 108 ਮਣਕਿਆਂ ਦੀ ਮਾਲਾ ਤੂੰ ਫੇਰਦੈਂ ਤਾਂ ਮੈਨੂੰ ਯਕੀਨ ਹੈ, ਭਰੋਸਾ, ਮੈਂ ਦਾਅਵੇ ਨਾਲ ਕਹਿ ਸਕਦਾ, ਜੇ ਮੇਰਾ ਜੀਵਨ ਮਾਲਾ ਬਣ ਜਾਏ ਤਾਂ ਮੇਰੇ ਜੀਵਨ ਦੀ ਮਾਲਾ ਪ੍ਰਭੂ ਆਪਣੇ ਹੱਥਾਂ ਵਿੱਚ ਫੇਰ ਕੇ ਕਮਾਏਗਾ। ਉਹ ਸਤਨਾਮ ਸ਼੍ਰੀ ਕਿਉਂਕਿ ਮੇਰੇ ਜੀਵਨ ਨੂੰ ਉਹ ਸਾਂਭ ਲਏਗਾ, ਮੇਰੇ ਜੀਵਨ ਨੂੰ ਸੰਭਾਲ ਲਏਗਾ। ਪਰ ਇਹ ਸਾਰੀਆਂ ਗੱਲਾਂ ਦਾ ਆਧਾਰ ਇੱਕ ਸੰਜਮ ਹੈ, ਜਪੋ ਸਤਨਾਮ ਸ਼੍ਰੀ। ਸਮਾਂ ਕੁਛ ਹੋ ਸਕਦਾ ਜ਼ਿਆਦਾ ਹੋ ਜਾਏ, 5-10 ਮਿੰਟ ਦਾ ਹੋਰ, ਫਿਰ ਦਾਸ ਨੇ ਸ਼ਬਦ ਕੀਰਤਨ ਕਰਨਾ, ਕਿਉਂਕਿ ਅੱਜ ਦਾ ਮਜ਼ਬੂਨ ਹੈ। ਉਸਦਾ ਆਧਾਰ ਸੰਜਮ ਹੈ। ਗੁਰਮੁਖ ਪਿਆਰਿਓ, ਸੰਜਮ ਤਾਂ ਵੈਸੇ ਵੇਖਿਆ ਜਾਏ ਸਾਡੇ ਜੀਵਨ ਵਿੱਚ ਆਮ ਵਰਤਦਾ ਵੀ ਹੈ, ਪਰ ਅਸੀਂ ਸਮਝਦੇ ਨਹੀਂ। ਜੇ ਸਹੀ ਅਰਥਾਂ ਵਿੱਚ ਅਸੀਂ ਸੰਜਮ ਸਮਝਾਂਗੇ ਤਾਂ ਫਿਰ ਸਮਝ ਆਏਗੀ। ਮੈਂ ਹੁਣ ਸਿਰਫ ਸ਼ਬਦ ਵਰਤਿਆ ਸੰਜਮ, ਇਸ ਤੋਂ ਅੱਗੇ ਵਿਚਾਰਧਾਰਾ ਸੰਜਮ ਦੇ ਨਾਲ ਕੋਈ ਸ਼ਬਦ ਜੁੜ ਸਕਦਾ। ਸੰਜਮ ਹੈ, ਪਰ ਹਰ ਸੰਜਮ ਦਾ ਜਨਮ ਭੈ ਤੋਂ ਪੈਦਾ ਹੁੰਦਾ ਹੈ। ਬਿਨਾਂ ਭੈ ਤੋਂ ਸੰਜਮ ਦਾ ਜਨਮ ਹੁੰਦਾ ਹੀ ਨਹੀਂ। ਖਿਆਲ ਕਰਨਾ, ਅਸੀਂ ਖਾਣਾ ਸੰਜਮ ਵਿੱਚ ਖਾਂਦੇ ਹਾਂ ਇਸ ਕਰਕੇ ਸਾਨੂੰ ਬਿਮਾਰੀ ਦਾ ਡਰ ਹੈ, ਠੀਕ ਹੈ ਨਾ। ਇਸ ਕਰਕੇ ਲੋਕ ਪ੍ਰਸ਼ਾਦਾ ਸੰਜਮ ਵਿੱਚ ਛਕਦੇ ਨੇ, ਉਹਨਾਂ ਨੂੰ ਬਿਮਾਰੀ ਦਾ ਡਰ ਹੈ ਕਿ ਸਰੀਰ ਰੋਗੀ ਨਾ ਹੋ ਜਾਵੇ। ਜੇ ਅਗਰ ਪਿਤਾ ਦੇ ਕੋਲ ਖਲੋਤਿਆਂ ਕੋਈ ਸ਼ਰਾਰਤ ਨਹੀਂ ਕਰਦਾ ਤਾਂ ਇਸ ਕਰਕੇ ਸੰਜਮ ਵਿੱਚ ਹੈ, ਕਿਉਂਕਿ ਉਸਨੂੰ ਪਿਤਾ ਦਾ ਡਰ ਹੈ। ਜਪ ਸਤਨਾਮ ਸ਼੍ਰੀ। ਜੇ ਸਮਾਜ ਵਿੱਚ ਚੰਗੀ ਇੱਜ਼ਤ ਪਾਉਣ ਵਾਲਾ ਕੋਈ ਸਮਾਜਿਕ ਕੁਰੀਤੀ ਨਹੀਂ ਕਰਦਾ, ਉਹ ਸਮਾਜਿਕ ਕੁਰੀਤੀ ਤੋਂ ਬਚਣ ਲਈ ਸੰਜਮ ਵਿੱਚ ਹੈ, ਇਸ ਕਰਕੇ ਹੈ ਕਿਉਂਕਿ ਉਸਨੂੰ ਸਮਾਜ ਦਾ ਵੀ ਡਰ ਹੈ। ਜਪੋ ਸਤਨਾਮ ਸ਼੍ਰੀ। ਇਸ ਕਰਕੇ ਦੇਖਿਆ, ਬੋਲਣ ਦਾ ਵੀ ਸੰਜਮ ਹੈ ਤਾਂ ਪਿਆ ਹੈ, ਖਾਣ ਦਾ ਸੰਜਮ ਹੈ ਤਾਂ ਪਿਆ ਹੈ, ਜੇ ਜੀਵਨ ਦੀ ਯਾਤਰਾ ਦੇ ਵਿੱਚ ਕੋਈ ਸੰਜਮ ਹੈ ਤਾਂ ਪਿਆ ਹੈ, ਡਰ ਤੋਂ ਸੰਜਮ ਪੈਦਾ ਹੋਇਆ। ਪਰ ਮੈਂ ਸਿਰਫ ਭੈ ਦੀ ਗੱਲ ਕਰਾਂ ਤਾਂ ਭੈ ਨੂੰ ਵੀ ਮੈਲ ਚੜ੍ਹਦੀ ਹੈ, ਮੈਲੇ ਭੈ ਵਿੱਚੋਂ ਨਿਕਲੇ ਹੋਏ ਸੰਜਮ ਵੀ ਮੈਲਾ ਹੈ। ਜਪੋ ਸਤਨਾਮ ਸ਼੍ਰੀ। ਕਿਵੇਂ, ਚੋਰ ਵੀ ਚੋਰੀ ਕਰਦਾ, ਉਸਨੂੰ ਵੀ ਡਰ ਹੈ ਕਿ ਮੈਨੂੰ ਕੋਈ ਪੁੱਕਣ ਨਾ ਲਵੇ, ਉਸਦਾ ਭੈ ਮੈਲਾ ਹੈ। ਜਪੋ ਸਤਨਾਮ ਸ਼੍ਰੀ, ਠੀਕ ਹੈ ਨਾ। ਉਸਦਾ ਭੈ ਮੈਲਾ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਜੋ ਸੰਜਮ ਕਰਦਾ ਉਹ ਵੀ ਮੈਲਾ। ਠੱਗ ਠੱਗੀ ਕਰਦਾ, ਉਸ ਠੱਗੀ ਤੋਂ ਬਚਣ ਦਾ ਉਪਰਾਲਾ ਕਰਦਾ, ਉਹ ਸੰਜਮ ਹੈ, ਪਰ ਉਸਦੀ ਠੱਗੀ ਮੈਲੀ ਹੈ, ਉਸਦਾ ਭੈ ਮੈਲਾ ਹੈ, ਉਸ ਦੇ ਵਿੱਚੋਂ ਨਿਕਲਿਆ ਹੋਇਆ ਸੰਜਮ ਵੀ ਮੈਲਾ ਹੈ। ਪਰ ਕੋਈ ਬ੍ਰਹਮ ਨੂੰ ਜਾਣਨਾ ਚਾਹੇ, ਕੋਈ ਪਰਮੇਸ਼ਰ ਨੂੰ ਜਾਣਨਾ ਚਾਹੇ ਤਾਂ ਪਰਮੇਸ਼ਰ ਨਿਰਮਲ ਹੈ, ਨਿਰਮਲ ਦਾ ਨਿਰਮਲ ਭੈ ਚਾਹੀਦਾ ਹੈ, ਨਿਰਮਲ ਭੈ ਦੇ ਵਿੱਚੋਂ ਨਿਰਮਲ ਸੰਜਮ ਪੈਦਾ ਹੋਏਗਾ। ਜਪ ਸਤਨਾਮ ਸ਼੍ਰੀ। ਨਿਰਮਲ ਭਉ ਪਾਇਆ, ਜਪੋ ਸਤਨਾਮ ਸ਼੍ਰੀ। ਲਾਵਾਂ ਦੇ ਪਾਠ ਵਿੱਚ ਹੈ ਨਿਰਮਲ ਭਉ ਪਾਇਆ, ਕਿਉਂਕਿ ਨਿਰਮਲ ਦੇ ਨਾਲ ਹਰ ਜੁੜੀ ਹੋਈ ਗੱਲ ਨਿਰਮਲ ਹੈ, ਨਿਰਮਲ ਦੇ ਨਾਲ ਹਰ ਜੁੜਿਆ ਹੋਇਆ ਵਿਚਾਰ ਨਿਰਮਲ ਹੈ, ਨਿਰਮਲ ਦੇ ਨਾਲ ਹਰ ਕੀਤਾ ਹੋਇਆ ਸੰਗ ਨਿਰਮਲ ਹੈ, ਨਿਰਮਲ ਦੇ ਅੱਗੇ ਕੀਤੀ ਹੋਈ ਹਰ ਅਰਦਾਸ ਨਿਰਮਲ ਹੈ। ਜਪੋ ਸਤਨਾਮ ਸ਼੍ਰੀ। ਨਿਰਮਲ ਦੇ ਅੱਗੇ ਕੀਤੀ ਹੋਈ ਹਰ ਜੋਦੜੀ ਨਿਰਮਲ ਹੈ, ਨਿਰਮਲ ਦੇ ਕੀਤੀ ਹੋਈ ਹਰ ਸਮੇਂ ਬੇਨਤੀ ਨਿਰਮਲ ਹੈ, ਨਿਰਮਲ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਵੀ ਨਿਰਮਲ ਹੈ। ਜਪੋ ਸਤਨਾਮ ਸ਼੍ਰੀ। ਨਿਰਮਲ ਭੈ ਚੋਂ ਨਿਰਮਲ ਸੰਜਮ ਪੈਦਾ ਹੁੰਦਾ ਹੈ। ਜਦੋਂ ਨਿਰਮਲ ਸੰਜਮ ਪੈਦਾ ਹੋ ਜਾਏ, ਜਿਸ ਨੂੰ ਨਿਰਮਲ ਸੰਜਮ ਆ ਗਿਆ, ਸੱਚ ਆਖਾਂਗਾ, ਉਸ ਦੀ ਨਿਰਮਲ ਬੁੱਧ ਬਣ ਜਾਏਗੀ। ਜਿੱਥੇ ਸਿਰ ਭੈ ਚੋਂ ਸੰਜਮ ਪੈਦਾ ਹੋਇਆ, ਉਸ ਦੀ ਬੁੱਧ ਕਬੁੱਧ ਵੀ ਹੋ ਸਕਦੀ ਹੈ। ਚੋਰ ਚੋਰੀ ਕਰਕੇ ਆਪਣੇ ਆਪ ਨੂੰ ਬਚਾ ਲਏਗਾ ਤੇ ਮਾੜੀ ਬੁੱਧ ਹੋਰ ਕਹੇਗੀ, ਹੋਰ ਚੋਰੀ ਕਰ, ਹੋਰ ਕਿਸੇ ਦੇ ਘਰ ਪਾੜਾ ਪਾ। ਠੱਗ ਠੱਗੀ ਕਰੇਗਾ ਤੇ ਬਚ ਗਿਆ ਠੱਗੀ ਤੋਂ, ਤੇ ਹੋਰ ਕੋਸ਼ਿਸ਼ ਕਰੇਗਾ ਵੀ ਹੁਣ ਹੋਰ ਕਿਸੇ ਨਾਲ ਠੱਗੀ ਕਰ। ਪਰ ਨਿਰਮਲ ਭੈ ਚੋਂ ਪੈਦਾ ਹੋਇਆ ਨਿਰਮਲ ਸੰਜਮ ਕਬੁੱਧ ਨਹੀਂ, ਬੁੱਧ ਨੂੰ ਜਨਮ ਦਿੰਦਾ ਹੈ। ਜਪ ਸਤਨਾਮ ਸ਼੍ਰੀ। ਵਾਹਿ ਬੁੱਧ ਨੂੰ ਜਨਮ ਦਿੰਦਾ ਹੈ ਤੇ ਬੁੱਧ ਨਿਰਣਾ ਕਰਦੀ ਹੈ। ਜੇ ਇੱਕ ਵਾਰ ਨਿਰਣਾ ਕਰ ਲਵੇ ਨਾ, ਬਸ ਜੇ ਉਹ ਨਿਰਣਾ ਕਰ ਗਿਆ ਤੇ ਮਨ ਫਸ ਗਿਆ। ਜਬ ਸਤਨਾਮ ਸ਼੍ਰੀ। ਇਹ ਪੱਕੀ ਗੱਲ ਹੈ। ਇੱਕ ਮਹਾਤਮਾ ਇੱਕ ਹਲਵਾਈ ਦੀ ਦੁਕਾਨ ਦੇ ਕੋਲੋਂ ਲੰਘਣ ਲੱਗੇ ਤਾਂ ਪੈਸਾ ਤਾਂ ਹੈ ਨਹੀਂ ਸੀ, ਤੇ ਚਿੱਤ ਕੀਤਾ ਮੈਂ ਮਠਿਆਈ ਖਾ ਲਾਂ। ਖਿਆਲ ਕਰਨ, ਚਿੱਤ ਕਰਦਾ ਮੈਂ ਮਠਿਆਈ ਖਾ ਲਾਂ। ਲੰਘਣ ਲੱਗੇ, ਸੋਚਿਆ ਮੇਰੇ ਕੋਲ ਪੈਸਾ ਨਹੀਂ, ਅਤੇ ਮਨ ਕਹਿੰਦਾ ਵੀ ਖਾਣੀ ਜ਼ਰੂਰ ਹੈ, ਅਤੇ ਬੁੱਧ ਕਹਿੰਦੀ ਹੈ ਤੂੰ ਮੰਗ ਲੈ, ਫਿਰ ਆਪ ਹੀ ਜਵਾਬ ਦਿੰਦੀ ਹੈ ਜੇ ਉਸਨੇ ਨਾ ਕਰ ਦਿੱਤੀ ਬੜੀ ਸ਼ਰਮਿੰਦਗੀ ਉਠਾਉਣੀ ਪਏਗੀ। ਫਿਰ ਕਹਿੰਦਾ ਇਹ ਹਲਵਾਈ ਮੂੰਹ ਪਰਲੇ ਪਾਸੇ ਕਰ ਰਹੇ ਤਾਂ ਤੂੰ ਚੱਕ ਲੈ, ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਚੱਕ ਲੈ। ਫਿਰ ਕਹਿੰਦੀ ਹੈ ਨਹੀਂ ਨਹੀਂ, ਜੇ ਤੂੰ ਚੱਕ ਲਿਆ ਨਾ ਤਾਂ ਲੋਕ ਕਹਿਣਗੇ ਇੱਕ ਸੰਤ ਹੋ ਕੇ ਮਹਾਤਮਾ ਹੋ ਕੇ ਚੋਰੀ ਕਰਦਾ, ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਮਹਾਤਮਾ ਹੋ ਕੇ ਚੋਰੀ ਕਰਦਾ। ਪਰ ਹੁਣ ਇਹ ਵਿਚਾਰਨ ਵਾਲੀ ਗੱਲ ਹੈ, ਜੇ ਤਾਂ ਬੁੱਧ ਨੇ ਨਿਰਣਾ ਕਰ ਲਿਆ ਚੱਕਣੀ ਹੈ ਤਾਂ ਫਿਰ ਪਤਾ ਕੀ ਹੋਇਆ, ਮਨ ਫੌਰਨ ਆਰਡਰ ਕਰ ਦੇਗਾ ਇੰਦਰੀਆਂ ਨੂੰ ਚੱਕ ਲਓ, ਲਓ ਸਤਨਾਮ ਸ਼੍ਰੀ ਵਾਹਿਗੁਰੂ, ਠੀਕ ਹੈ। ਜੇ ਬੁੱਧ ਨੇ ਨਿਰਣਾ ਕਰ ਲਿਆ ਮੰਗਣੀ ਹੈ ਤਾਂ ਮਨ ਬੁੱਧ ਦਾ ਕਿਹਾ ਹੋਇਆ ਫੌਰਨ ਮਨ ਇੰਦਰੀਆਂ ਨੂੰ ਨਿਰਣਾ ਕਰ ਦੇਗਾ, ਕਹਿ ਦਿਓ। ਪਰ ਖਿਆਲ ਕਰਨਾ, ਬੁੱਧ ਦੇ ਨਿਰਣਾ ਕਰਨ ਤੋਂ ਪਹਿਲੋਂ ਜੇ ਬੁੱਧ ਦਾ ਸੁਧਾਰ ਹੋ ਜਾਏ, ਮਹਾਤਮਾ ਨੇ ਕਹਿ ਦਿੱਤਾ ਉਹ ਮੂਰਖਾ ਮਠਿਆਈ ਦੇ ਲਾਲਚ ਵਿੱਚ ਕਿਉਂ ਆਉਣਾ, ਜੇ ਆਇਆ ਤੇ ਪਾਰ ਬ੍ਰਹਮ ਦੀ ਨਾਮ ਰਸ ਦੀ ਮਠਿਆਈ ਮੰਗ ਲੈ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਨੇ ਹੁਣ ਠੀਕ ਨਿਰਣਾ ਕਰ ਲਿਆ, ਜੋ ਬੁੱਧ ਨੇ ਠੀਕ ਨਿਰਣਾ ਕਰ ਲਿਆ ਨਿਰਮਲ ਬੁੱਧ ਹੋ ਗਈ, ਤੇ ਜੇ ਬੁੱਧ ਕਹਿ ਦਿੰਦੀ ਇਹ ਚੱਕ ਲੈ ਮਠਿਆਈ ਤੇ ਬੁੱਧ ਕਬੁੱਧ ਹੋ ਜਾਂਦੀ, ਜੋ ਸਤਨਾਮ ਸ਼੍ਰੀ ਵਾਹਿਗੁਰੂ ਬੁੱਧ ਕਬੁੱਧ ਹੋ ਜਾਂਦੀ ਨਿਰਮਲ ਬੁੱਧ। ਤੇ ਜਦੋਂ ਨਿਰਮਲ ਬੁੱਧ ਬਣ ਜਾਏ ਤੇ ਨਿਰਮਲ ਬੁੱਧ ਹਮੇਸ਼ਾ ਨਿਰਮਲ ਉਤਸ਼ਾਹ ਪੈਦਾ ਕਰਦੀ ਹੈ, ਜਪ ਸਤਨਾਮ ਸ਼੍ਰੀ। ਜੈਸੀ ਬੁੱਧ ਹੋਵੇ ਤੈਸਾ ਅੰਦਰੋਂ ਉਤਸ਼ਾਹ ਪੈਦਾ ਹੋ ਜਾਂਦਾ, ਮਾੜੇ ਕੰਮਾਂ ਲਈ ਮਾੜਾ ਉਤਸ਼ਾਹ ਪੈਦਾ ਹੋ ਜਾਂਦਾ, ਚੰਗੇ ਕੰਮਾਂ ਲਈ ਚੰਗਾ ਉਤਸ਼ਾਹ ਪੈਦਾ ਹੋ ਜਾਂਦਾ। ਆ ਲੋਕ ਭੱਜੇ ਫਿਰਦੇ ਮਾੜੇ ਕੰਮਾਂ ਨੂੰ, ਆ ਵੇਖੋ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸਦਾ। ਇੱਕ ਬੁਰਾ ਕੰਮ ਕਰਨਾ ਪਤਾ ਨਹੀਂ ਕਿੱਥੇ ਆਲਸੀਆਂ ਦਾ ਚਲਾ ਜਾਂਦਾ, ਚੱਟ ਉੱਠ ਖੜਦੇ, ਬੁਰੇ ਕੰਮਾਂ ਲਈ ਉਤਸ਼ਾਹ ਹੈ। ਤੇ ਜਦੋਂ ਸੱਚੀ ਗੱਲ ਆਵੇ ਤੇ ਸੁੱਤੇ ਪਏ ਨੇ, ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ, ਉੱਥੇ ਫਿਰ ਨਿਰਮਲ ਉਤਸ਼ਾਹ ਪੈਦਾ ਹੁੰਦਾ। ਜਦੋਂ ਨਿਰਮਲ ਉਤਸ਼ਾਹ ਪੈਦਾ ਹੋ ਜਾਏ, ਨਿਰਮਲ ਭੈ ਕਰਕੇ, ਨਿਰਮਲ ਸੰਯਮ ਕਰਕੇ, ਨਿਰਮਲ ਬੁੱਧ ਕਰਕੇ ਨਿਰਮਲ ਉਤਸ਼ਾਹ ਪੈਦਾ ਹੋਏਗਾ। ਜਿਸ ਲਈ ਇਹ ਉਤਸ਼ਾਹ ਪੈਦਾ ਹੋਇਆ ਨਿਰਮਲ, ਉਸ ਦੇ ਅੰਦਰੋਂ ਫਿਰ ਨਿਰਮਲ ਧੁਨ ਉੱਠੇਗੀ, ਉਹ ਇਹ ਕਹੇਗਾ ਵਾਹਿਗੁਰੂ 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 ਵਾਹਿਗੁਰੂ। ਉਸ ਦੇ ਅੰਦਰੋਂ ਧੁਨ ਵੀ ਉਹੀ ਉੱਠੇਗੀ, ਉਹ ਨਿਰਮਲ ਧੁਨ ਦਾ ਧੁਨੀ ਹੋ ਜਾਏਗਾ, ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਨਿਰਮਲ ਧੁਨ ਉੱਠੇਗੀ। ਇਸ ਪ੍ਰਕਾਰ ਨਿਰਮਲ ਧੁਨ ਉੱਠੇਗੀ, ਉਹ ਐਸੀ ਉੱਠੇਗੀ ਐਸੀ ਉੱਠੇਗੀ। ਕੈਸੀ ਉੱਠੇਗੀ, ਉਸਦੇ ਅੰਦਰੋਂ ਆਵਾਜ਼ ਕੈਸੀ ਆਏਗੀ, ਪੰਚੈ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ, ਆਨੰਦ ਰੂਪ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ। ਜਪ ਸਤਨਾਮ ਸ਼੍ਰੀ ਧੁਨ ਉੱਠੇਗੀ, ਨਿਰਮਲ ਧੁਨ ਉੱਠੇਗੀ। ਉਹ ਜਿਵੇਂ ਜਿਵੇਂ ਨਿਰਮਲ ਧੁਨ ਉੱਠਦੀ ਜਾਏਗੀ ਉੱਠਦੀ ਜਾਏਗੀ ਉੱਠਦੀ ਜਾਏਗੀ ਤਾਂ ਫਿਰ ਅੰਦਰ ਹੀ ਨਿਰਮਲ ਨਾਮ ਦੀ ਵਰਖਾ ਹੋਏਗੀ। ਜਪ ਸਤਨਾਮ ਸ਼੍ਰੀ ਸਾਚ ਨਾਮ ਕੀ ਅੰਮ੍ਰਿਤ ਵਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿਵੇਂ ਜਿਵੇਂ ਨਾਮ ਦੀ ਅੰਮ੍ਰਿਤ ਵਰਖਾ ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ ਤੇ ਦਸਮ ਦੁਆਰ ਦੇ ਵਿੱਚੋਂ ਝੜੀਆਂ ਲੱਗ ਜਾਣਗੀਆਂ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਜਿਮ ਜਿਮਾਂ ਝੜੀਆਂ ਲੱਗਣਗੀਆਂ, ਐਸੀਆਂ ਝੜੀਆਂ ਪਿਆਰੇ ਲੱਗ ਜਾਣਗੀਆਂ ਕਿ ਹਿਰਦਾ ਵੀ ਨਿਰਮਲ ਹੋ ਜਾਏਗਾ ਜਦੋਂ ਸਤਨਾਮ ਸ਼੍ਰੀ, ਹਿਰਦਾ ਨਿਰਮਲ ਹੋ ਜਾਏਗਾ। ਜਿਸ ਦਾ ਹਿਰਦਾ ਨਿਰਮਲ ਹੋ ਗਿਆ ਉਸਦੇ ਹਿਰਦੇ ਦੇ ਵਿੱਚ ਸੱਚ ਨਿਰਮਲ ਹੈ, ਮੈਲ ਨਹੀਂ ਲੱਗਦੀ, ਸੱਚ ਵਸ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਬ੍ਰਹਮ ਦਾ ਪ੍ਰਕਾਸ਼ ਹੋ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਉਸਦੀ ਵੇਖਣੀ ਸੱਚ ਵਾਲੀ ਹੋ ਜਾਏਗੀ, ਉਸਦਾ ਬੋਲਣਾ ਸੱਚ ਵਾਲਾ ਹੋ ਜਾਏਗਾ, ਉਸਦਾ ਬਹਿਣਾ ਸੱਚ ਵਾਲਾ ਹੋ ਜਾਏਗਾ, ਉਸਦੀ ਚਾਲ ਸੱਚ ਵਾਲੀ ਹੋ ਜਾਏਗੀ, उसका कर्म सच वाला हो जाएगा, क्योंकि हुण प्रभु चेते आ गया, जप सतनाम श्री वाहे चेते आ गया, उन्हें फिर समझ आ जाएगी कि परमात्मा नूं सारन वाले उजड़े हुए थियां विच उजड़े हुए थावां विच रहिंदे हन। ते सतगुरु जी भी अज कह रहे हैं जिन्हां ने परमात्मा नूं विसार छड़िया बेशक वह स्वर्ग लोक विच वसते होण, सारी पृथ्वी दे जेतू क्यों ना होण, सारी पृथ्वी दे जेतू क्यों ना होण, लेकिन जे उन्होंने परमात्मा नूं विसार छड़िया पृथ्वी दे रक्षक नूं विसार छड़िया तां फिर वह इस तरह रहिंदे हन जिमें भयंकर जंगल विच उजड़े हुए थे विच रहिंदे हन। आओ शब्द सरवण करो की कहिंदे हन।
वाहिगुरु साहिब जीओ सलोक बसंत स्वर्ग लोक है जित ते पृथ्वी नव खंडन है।
जेड़े बसंत वसदे हन स्वर्ग लोक विच वसदे होण, बसंत दा बसना वसदे होण, सारी पृथ्वी दे नव खंडन दा पावे नौ खंडा दी पृथ्वी, सारी पृथ्वी दे जेतू होण। हाँ जी,
बिसरंत हर गोपाल है नानक ते प्राणी उद्यान भरमण है।
हे नानक आख जिन्हां ने गोपाल नूं पृथ्वी दे रक्षक पालना करन वाले नूं विसार छड्या है, ओ प्राणी ऐसे जंगल विच जो उद्यान है बड़ा संघना जंगल है उस दे विच भटकदे फिरदे हन, जे तो सानूं कोई राह नहीं मिलदा रस्ता नहीं मिलदा निकलण दा, जप सतनाम श्री
कौतक कोड तमाशिया चित ना आवस ना।
ए जिहड़े दुनिया दे चोज तमाशे रूप रंग हन इन्हां विच मस्त भी होवे जप सतनाम, पर उस दे अंदर चित विच ना परमात्मा दा ना होवे। हांजी,
नानक कोड़ी नरक बराबरे उजड़ सोई थाओ।
वो ऐसी भयंकर नरक विच रहिंदे हन, भयंकर नरक विच रहिंदे हन, वो जिथे रहिंदे हन ये जिहड़े मगन रहिंदे हन कोड तमाशियां विच, ये समझ लेना उजड़े हुए थाओ विच ते भयंकर नगर दे वासी हन। जपो सतनाम श्री वाहिगुरु।
पौड़ी महाप्यान उद्यान नगर कर मान्या।
प्रभु नूं विसारन वालिया ने जिसनू नगर मनी बैठे ने, जिस दे विच रहिंदे ने उस नूं सच मनी बैठे ने, पर सतगुरु कहिंदे ने उह तां बड़ा भयानक ते डरावना जंगल है। जे सतन जिथे असीं रहिंदे हां ये सारा जंगल ही है, संसार सारा जंगल है, जिस नूं सच मनी बैठे हां ते सतना इस नूं असीं कहिंदे बड़ी वसों है। कहते सारे जिवें संत गुरमुख सिंह जी कहते सारे पशु रहिंदे हन, जपो सतनाम श्री बड़ा भयंकर जंगल है जिस नूं असीं सच करके मनी बैठे हाँ, वसों मनी बैठे हाँ।
झूठ समगरी पेख सच कर जानिया।
नासवंत पदार्थां नूं वेखदे हां उहनां नूं ही असीं सच मनी बैठे हाँ, बेई सच है ऐ सारे नासवंत हन। हाँ जी,
काम क्रोध अहंकार फिरे देवानिया।
इन्हां वकारां विच रह के मस्त होया फिरदा है काम क्रोध अहंकार विच। हां जी,
सिर लगा जम डंड तां पछताने।
जदों अजनचेत आके सिर ते मौत दा जमा दा डंडा पैंदा ने एकदम मौत आ जांदी है, फिर पछतावा करदा है। हां जी,
बिन पूरे गुरुदेव फिरे सैतानिया।
बिना पूरे गुरु तो ਇਹ ਇਨਸਾਨ ਪਰਮਾਤਮਾ ਨੂੰ ਵਿਸਾਰ ਕੇ ਸ਼ੈਤਾਨ ਹੋਇਆ ਫਿਰਦਾ। ਜਪੋ ਸਤਨਾਮ ਸ਼੍ਰੀ। ਇਨਸਾਨ ਨਹੀਂ ਸ਼ੈਤਾਨ ਬਣ ਗਿਆ, ਇਨਸਾਨ ਵੀ ਨਹੀਂ ਰਿਹਾ ਸ਼ੈਤਾਨ ਬਣ ਗਿਆ। ਆਓ ਇਹ ਅੱਜ ਦੀ ਵਿਚਾਰ ਸੀ ਜੋ ਆਪ ਜੀ ਨੇ ਸਰਵਨ ਕੀਤੀ ਹੈ। ਅਖਰਵਾਜ ਕਾਟ ਪੁਲ ਤੋਂ ਮਾਫ ਕਰ ਦੇਣੀ, ਅਗੋਂ ਵਾਸਤੇ ਅਰਦਾਸ ਕਰਨੀ ਸਨਾਚੀ ਸ਼੍ਰੀ ਨੂੰ ਸਮਤ ਬਖਸ਼ਿਸ਼ ਕਰੇ। ਜੇ ਆਪ ਜੀ ਦੀ ਇਸੇ ਪ੍ਰਕਾਰ ਸੇਵਾ ਹੁੰਦੀ ਰਹੇ ਗੁਰੂ ਕਿਰਪਾ ਕਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।